ਪੰਜਵੀਂ ਵਾਰ ਦੀ ਸੱਤਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ। ਜਤ ਸਤ ਸੰਜਮ ਹੋਮ ਜਗ ਜਾਪ ਤਪ ਦਾਨ ਪੁੰਨ ਬਹੁ ਤੇਰੇ ਰਿੱਧ ਸਿੱਧ ਨਿਧ ਪਾਖੰਡ ਬਹੁ ਤੰਤਰ ਮੰਤਰ ਨਾਟਕ ਅਗਲੇਰੇ ਵੀਰਾਧਣ ਜੋਗਣੀ ਮੜੀ ਮਸਾਣ ਵਿਡਾਣ ਕਨੇਰੇ ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਪੁਯੰਗਮ ਘੇਰੇ ਸਿਧਾਸਣ ਪਰਚੇ ਕਹੇ ਹੱਠ ਨਿਗੁਰ ਹੈ ਕੌਤਕ ਲਖ ਹੇਰੇ ਪਾਰਸ ਮਣੀ ਰਸਾਇਣ ਕਰਾਮਾਤ ਕਾਲਖ ਆਨੇਰੇ ਪੂਜਾ ਵਰਤ ਉਪਾਵਣੇ ਵਰ ਸਰਾਪ ਸ਼ਿਵ ਸ਼ਕਤ ਲਵੀਰੇ ਸਾਧ ਸੰਗਤ ਗੁਰ ਸ਼ਬਦ ਵਿਣ ਥਾਉ ਨ ਪਾਇਨ ਭਲੇ ਭਲੇਰੇ ਕੂੜ ਇੱਕ ਗੰਢੀ ਸੌ ਫੇਰੇ ਕੂੜ ਇੱਕ ਗੰਢੀ ਸੌ ਫੇਰੇ ਜਤ ਸਤ ਸੰਜਮ ਹੋਮ ਜਗ ਜਪ ਤਪ ਦਾਨ ਪੁੰਨ ਬਹੁ ਤੇਰੇ। ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਤੀ ਸਤੀ ਲੋਕ ਜਿਹੜੇ ਜਤ ਸਤ ਸੰਜਮ ਆਦਿਕ ਰੱਖਦੇ ਆ, ਕੋਈ ਸੰਸਾਰ ਜਗਤ ਵਿੱਚ ਹੋਮ ਕਰਦੇ ਆ, ਯੱਗ ਕਰਦੇ ਆ, ਜਪ ਤਪ ਕਰਦੇ, ਦਾਨ ਕਰਦੇ ਨੇ, ਉਹ ਕਹਿੰਦੇ ਨੇ ਅਸੀਂ ਸੰਸਾਰ ਜਗਤ ਵਿੱਚ ਆ ਪੁੰਨ ਕਰਦੇ ਹਾਂ, ਭਾਵ ਐਸੇ ਬੇਅੰਤ ਇਸ ਦੁਨੀਆਂ ਦੇ ਵਿੱਚ ਵੱਖ ਵੱਖ ਮਤਾਂ ਮਜ਼ਹਬਾਂ ਦੇ ਵਿੱਚ ਕਰਮ ਕਾਂਡ ਨੇ। ਇਹ ਕਰਮ ਸੰਸਾਰ ਜਗਤ ਵਿੱਚ ਬਹੁਤ ਲੋਕ ਕਰਦੇ ਨੇ। ਹੋਰ ਕੀ ਕੁਛ ਕਰਦੇ ਆ, ਕੀ ਕੁਛ ਲੋਕਾਂ ਦੇ ਪਾਸ ਨੇ, ਰਿੱਧ ਸਿੱਧ ਨਿੱਧ ਪਾਖੰਡ ਬਹੁ ਤੰਤਰ ਮੰਤਰ ਨਾਟਕ ਅਗਲੇਰੇ। ਕਈ ਰਿਧੀਆਂ ਸਿਧੀਆਂ ਨੌ ਨਿਧਾਂ ਦੇ ਪਖੰਡ, ਜੰਤਰ ਮੰਤਰ ਆਦਿਕ ਤਵੀਤ ਆਦਿਕ ਦੇਣੇ, ਮਦਾਰੀਆਂ ਦੀ ਤਰ੍ਹਾਂ ਕਹਿੰਦੇ ਉਹ ਲੋਕ ਜਿਹੜੇ ਉਹ ਤਮਾਸ਼ੇ ਆਦਿਕ ਕਰਦੇ ਆ। ਭਾਵੇਂ ਜਿਹੜੀਆਂ ਰਿਧੀਆਂ ਸਿਧੀਆਂ ਕੋਈ ਆਖੇ ਮੇਰੇ ਪਾਸ ਆ, ਕੋਈ ਤੰਤਰ ਮੰਤਰ ਮੇਰੇ ਪਾਸ ਨੇ, ਇਹ ਸਾਰੇ ਦੇ ਸਾਰੇ ਮਦਾਰੀਆਂ ਦੀ ਤਰ੍ਹਾਂ, ਬਾਜੀਗਰ ਦੀ ਤਰ੍ਹਾਂ ਐਵੇਂ ਤਮਾਸ਼ੇ ਵਿਖਾਉਣ ਵਾਲੀ ਗੱਲ ਹੈ। ਵੀ ਰਾਧਣ ਜੋਗਣੀ ਮੜੀ ਮਸਾਣ ਵਿਡਾਣ ਕਨੇਰੇ। ਕਈ ਲੋਕ ਐਸੇ ਆ ਜਿਹੜੇ ਕਹਿੰਦੇ ਅਸੀਂ 52 ਵੀਰਾਂ ਨੂੰ ਆਰਾਧਦੇ ਹਾਂ, ਕਈ ਕਹਿੰਦੇ ਅਸੀਂ ਇਹਨਾਂ ਜੋਗਣੀਆਂ ਨੂੰ ਆਪਣੇ ਵੱਸ ਵਿੱਚ ਕਰ ਰਹੇ ਹਾਂ, ਕੋਈ ਮੜੀਆਂ ਦੀ ਪੂਜਾ ਕਰਦਾ ਹੈ, ਕੋਈ ਮਸਾਨ ਜਗਾਉਣ ਵਾਸਤੇ ਜਾਂਦਾ ਹੈ, ਕੋਈ ਕਬਰਾਂ ਦੀ ਪੂਜਾ ਕਰਦਾ ਹੈ, ਭਾਵ ਭਿੰਨ ਭਿੰਨ ਤਰ੍ਹਾਂ ਦੇ ਕਈ ਤਰ੍ਹਾਂ ਦੇ ਐਸੇ ਕਰਮ ਸੰਸਾਰ ਜਗਤ ਵਿੱਚ ਲੋਕ ਕਰਦੇ ਹਨ। ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਪੁਯੰਗਮ ਘੇਰੇ। ਤਰ੍ਹਾਂ ਤਰ੍ਹਾਂ ਦੇ ਕੰਮ ਜੋਗੀ ਲੋਕ, ਪੂਰਕ ਕੁੰਭਕ ਸਵਾਸ ਆਦਿਕ ਚੜਾਉਣੇ, ਰੇਚਕਾ ਕਹਿੰਦੇ ਨੇ ਸਵਾਸ ਚੜਾਉਣੇ, ਸਵਾਸ ਰੋਕਣੇ, ਉਤਾਰਨੇ, ਦੱਸਦੇ, ਨਿਉਲੀ ਕਰਮ ਕਰਦੇ ਆ, ਨਾਤੀ ਧੋਤੀ ਆਦਿਕ, ਇਹ ਸਾਰੇ ਜੋਗੀਆਂ ਦੇ ਕਰਮ ਨੇ। ਭਯੰਗਮ ਘੇਰੇ, ਘੁੰਮਣ ਘੇਰੀ ਵਿੱਚ ਪਏ ਹੋਏ, ਘਿਰੇ ਹੋਏ ਆ, ਭਾਵ ਸੰਸਾਰ ਜਗਤ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਆਤਮਿਕ ਸ਼ਾਂਤੀ ਨਹੀਂ ਦੇ ਸਕਦੀਆਂ। ਦਾਸ ਫਿਰ ਬੇਨਤੀ ਕਰਦੇ, ਸੰਸਾਰ ਜਗਤ ਵਿੱਚ ਭਾਈ ਗੁਰਦਾਸ ਜੀ ਦੱਸਣਾ ਚਾਹੁੰਦੇ ਨੇ ਵੀ ਕੀ ਕੁਛ ਹੈ। ਕਹਿੰਦੇ ਜਤ ਹੈ, ਸਤ ਹੈ, ਸੰਜਮ ਆ, ਯੱਗ ਆ, ਜਪ ਨੇ, ਤਪ ਨੇ, ਬੜੇ ਬੜੇ ਦਾਨ ਨੇ, ਪੁੰਨ ਨੇ। ਲੋਕ ਸਾਧਕ ਲੋਕ ਸਿੱਧ ਲੋਕ ਕਹਿੰਦੇ ਸਾਡੇ ਪਾਸ ਰਿਧੀਆਂ ਨੇ, ਸਿਧੀਆਂ ਨੇ, ਕੋਈ ਕਹਿੰਦਾ ਮੇਰੇ ਪਾਸ ਜੰਤਰ ਨੇ, ਮੰਤਰ ਨੇ, ਤੰਤਰ ਨੇ, ਕੋਈ ਕਹਿੰਦੇ ਅਸੀਂ ਇਹਨਾਂ ਵੀਰਾਂ ਨੂੰ ਆਰਾਧਦੇ ਹਾਂ, ਕੋਈ ਕਹਿੰਦੇ ਅਸੀਂ ਆ ਜੋਗਣੀਆਂ ਨੂੰ ਵੱਸ ਵਿੱਚ ਕਰਦੇ ਹਾਂ, ਕੋਈ ਮੜੀਆਂ ਮਸਾਣਾਂ ਦੀ ਪੂਜਾ ਕਰਦਾ ਹੈ, ਕੋਈ ਕਬਰਾਂ ਨੂੰ ਜਾ ਕੇ ਮੱਥੇ ਟੇਕਦਾ ਹੈ। ਜੋਗੀ ਆਦਿਕ ਲੋਕ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਨਿਵਲੀ ਕਰਮ ਕਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨਾਂ ਦਾ ਜ਼ਿਕਰ ਖਿਆਲ ਕਰਿਆ ਜੇ ਰਾਗ ਸੋਰਠ ਵਿੱਚ ਵੀ ਕੀਤਾ ਹੈ ਕਿ ਇਹਨਾਂ ਸਾਰੇ ਕੀਤੇ ਕਰਮਾਂ ਦਾ ਆਤਮਿਕ ਲਾਭ ਕੋਈ ਨਹੀਂ ਹੈ, ਇਹ ਤੁਹਾਨੂੰ ਪਰਮੇਸ਼ਰ ਦੇ ਘਰ ਤੱਕ ਲੈ ਜਾਣ, ਵਾਹਿਗੁਰੂ ਦੇ ਚਰਨਾਂ ਤੱਕ ਲੈ ਜਾਣ। ਇਹਨਾਂ ਕੀਤੇ ਕਰਮਾਂ ਨਾਲ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਨਹੀਂ ਹੋ ਸਕਦਾ, ਉਹੀਓ ਬਚਨ ਭਾਈ ਗੁਰਦਾਸ ਜੀ ਕਰ ਰਹੇ ਹਨ। ਕੁਝ ਪੰਕਤੀਆਂ ਦਾਸ ਪੰਚਮ ਪਾਤਸ਼ਾਹ ਦੇ ਬਚਨ ਆਪ ਨਾਲ ਸਾਂਝੇ ਕਰਦੇ ਹਾਂ, ਹੋਰ ਬਾਤ ਸਪਸ਼ਟ ਹੋ ਜਾਏਗੀ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੂਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਤ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਾਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਦਾਨ ਪੁੰਨ ਕਰਨ ਵਾਸਤੇ ਵੀ ਦੱਸਦੇ ਨੇ, ਕਹਿੰਦੇ ਕਨਕ ਕਾਮਣੀ ਹੈਵਰ ਗੈਵਰ, ਬਹੁਵਿਧ ਦਾਨ ਦਾ ਤਾਰਾ। ਕਨਕ ਸੋਨਾ ਦਾਨ ਕਰੇ ਕੋਈ, ਕਾਮਣੀ ਇਸਤਰੀ ਦਾਨ ਕਰ ਦੇਵੇ, ਹੈਵਰ ਗੈਵਰ ਘੋੜੇ ਹਾਥੀ ਦਾਨ ਕਰੇ, ਤਰ੍ਹਾਂ ਤਰ੍ਹਾਂ ਦੇ ਹੋਰ ਦਾਨ ਕਰਨ ਵਾਲਾ ਦਾਤਾ ਬਣ ਕੇ ਬਹਿ ਜਾਵੇ, ਬਹੁਵਿਧ ਦਾਨ ਦਾ ਤਾਰਾ। ਇਹ ਸਾਰੇ ਦੇ ਸਾਰੇ ਜਿੰਨੇ ਸਾਧ ਨੇ, ਹੁਣ ਸੋਨਾ ਦਾਨ ਕਰਨਾ, ਔਰਤ ਦਾਨ ਕਰ ਦੇਣੀ, ਕਿਹੜੇ ਕਿਹੜੇ ਵੱਡੇ ਦਾਨੀ ਹੋਣਗੇ, ਉਹ ਘੋੜੇ ਦਾਨ ਕਰਨੇ, ਹਾਥੀ ਦਾਨ ਕਰਨੇ, ਬੜੇ ਵੱਡੇ ਦਾਨੀ ਹੋਣਗੇ। ਪਰ ਸਤਿਗੁਰੂ ਕੀ ਕਹਿੰਦੇ, ਕਹਿਣਗੇ ਕਰਮਕਾਂਡ, ਕਨਕ ਕਾਮਣੀ ਹੈਵਰ ਗੈਵਰ, ਬਹੁਵਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀ ਹੈ ਹਰ ਦੁਆਰਾ। ਅੰਨ ਬਸਤਰ ਜ਼ਮੀਨਾਂ ਦਾਨ ਕਰੇ, ਨਹਿ ਮਿਲੀ ਹੈ ਹਰ ਦੁਆਰਾ। ਮਨ ਦੀ ਮੈਲ ਨਹੀਂ ਉਤਰੀ ਤੇ ਰੱਬ ਨਹੀਂ ਮਿਲਣਾ, ਮਨ ਹਿਰਦਾ ਸ਼ੁੱਧ ਨਹੀਂ ਹੋਇਆ ਤੇ ਨਿਰੰਕਾਰ ਦੇ ਘਰ ਤੱਕ ਨਹੀਂ ਜਾ ਸਕਦਾ। ਤੇ ਸਾਧ ਸੰਗਤ ਚੇਤੇ ਚ ਰੱਖਿਓ, ਜਿਹੜਾ ਬਚਨ ਆਇਆ ਸੀ ਨਾ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਨਹੀਂ ਹੋਣਾ ਇਹਨਾਂ ਨਾਲ, ਉਹ ਛੁਟਕਾਰਾ ਕਰਨ ਦਾ ਸਾਧਨ ਹੈ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦਾ ਨਾਮ ਜਪਣਾ, ਗੁਰ ਸ਼ਬਦ ਦੁਆਰਾ ਪਰਮੇਸ਼ਰ ਦੀ ਇਬਾਦਤ ਵਿੱਚ ਜੁੜਨਾ, ਇਸ ਲਈ ਇਹ ਕਰਮ ਕਾਂਡ ਦੱਸ ਰਹੇ ਨੇ। ਕਹਿਣਗੇ ਨਿਵਲੀ ਕਰਮ ਭਯੰਗਮ ਸਾਧੇ, ਨਿਵਲੀ ਕਰਮ ਇਹ ਜੋਗੀ ਕਰਦੇ ਨੇ। ਸਾਧ ਸੰਗਤ ਖਲੋ ਕੇ ਨਾ ਅਗਲੇ ਪਾਸਿਓਂ ਆਪਣੇ ਸਰੀਰ ਨੂੰ ਥੱਲੇ ਨੂੰ ਝੁਕਾ ਕੇ ਆਪਣੇ ਹੱਥ ਗੋਡਿਆਂ ਦੇ ਉੱਤੇ ਰੱਖ ਲੈਣੇ, ਖੱਬੇ ਗੋਡੇ ਤੇ ਆਪਣਾ ਖੱਬਾ ਹੱਥ, ਸੱਜੇ ਗੋਡੇ ਤੇ ਸੱਜਾ ਹੱਥ ਰੱਖ ਕੇ, ਤੇ ਜੋਗੀ ਜਿਹੜੇ ਉਹ ਆਪਣੇ ਪੇਟ ਦੀਆਂ ਨਾੜਾਂ ਨੂੰ ਘੁਮਾਉਂਦੇ, ਇਹਨੂੰ ਉਹ ਨਿਵਲੀ ਕਰਮ ਕਹਿੰਦੇ ਨੇ। ਨਿਵਲੀ ਕਰਮ ਭਯੰਗਮ ਘੇਰੇ, ਜਿਵੇਂ ਪੰਚਮ ਪਾਤਸ਼ਾਹ ਨੇ ਬਚਨ ਆਖਿਆ, ਪਾਠ ਪੜੇ ਉਹ ਅਰ ਵੇਦ ਵਿਚਾਰੇ, ਉਹ ਨਿਵਲ ਭਯੰਗਮ ਸਾਧੇ। ਭਾਈ ਗੁਰਦਾਸ ਜੀ ਕਹਿੰਦੇ ਨਿਵਲੀ ਕਰਮ ਭਯੰਗਮ ਘੇਰੇ, ਭਯੰਗਮ ਦਾ ਅੱਖਰੀ ਅਰਥ ਹੁੰਦਾ ਸੱਪ। ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ, ਇਹਦੇ ਨਾਲ ਨਾਲ ਇੱਕ ਨਾੜੀ ਜਿਹੜੀ ਹੈ, ਇਹ ਪਰਮੇਸ਼ਰ ਪਰਮਾਤਮਾ ਵੱਲੋਂ ਬਣੀ ਹੋਈ, ਉਹਦੀ ਜਿਹੜੀ ਸ਼ਕਲ ਹੈ ਉਹ ਸੱਪ ਵਰਗੀ ਹੈ। ਉਸ ਨਾੜੀ ਦੇ ਰਾਹੀਂ ਜਿਹੜੇ ਜੋਗੀ ਲੋਕ ਨੇ, ਉਹ ਆਪਣੇ ਸਵਾਸ ਦਸਵੇਂ ਦੁਆਰ ਚੜਾਉਂਦੇ, ਸਵਾਸ ਉਤਾਰਨੇ, ਸਵਾਸ ਲਾਉਣੇ, ਇਹ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਜੋਗੀ ਕਰਦੇ ਨੇ। ਭਾਈ ਗੁਰਦਾਸ ਜੀ ਦੱਸ ਰਹੇ ਆ, ਕਹਿਣ ਲੱਗੇ ਸਾਰੇ ਦੇ ਸਾਰੇ ਕਰਮ ਕਰਨ ਨਾਲ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ ਰੱਬ ਵਿੱਚ ਅਭੇਦਤਾ ਨਹੀਂ ਬਣ ਸਕਦੀ। ਅਗਲੀ ਪੰਕਤੀ ਵਿੱਚ, ਸਿੱਧ ਆਸਣ ਪਰਚੇ ਘਣੇ, ਹੱਠ ਨਿਬੁਰੇ ਕੌਤਕ ਲੱਖ ਹੇਰੇ। ਸਿੱਧ ਲੋਕ 84 ਆਸਣ ਲਾਉਂਦੇ ਨੇ, ਯੋਗ ਸਿੱਧ ਆਸਣ 84, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਉਸੇ ਸੋਰਠ ਰਾਗ ਦੇ ਸ਼ਬਦ ਚ, ਯੋਗ ਸਿੱਧ ਆਸਣ 84, ਇਹ ਧੀ ਕਰ ਕਰ ਰਹਿਆ, ਵੱਡੀ ਆਰ ਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਲੰਮੀਆਂ ਉਮਰਾਂ ਵਧਾ ਲਈਆਂ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੀ। ਸਿੱਧ ਜਿਹੜੇ ਨੇ ਉਹ 84 ਤਰ੍ਹਾਂ ਦੇ ਉਹਨਾਂ ਦੇ ਵੱਖ ਵੱਖ ਆਸਣ ਨੇ। ਭਾਈ ਗੁਰਦਾਸ ਜੀ ਕਹਿੰਦੇ ਪਰਚੇ ਘਣੇ, ਸਾਰੇ ਦੇ ਸਾਰੇ ਸਿੱਧ ਜੋਗੀ ਲੋਕ ਉਹਨਾਂ ਵਿੱਚ ਹੀ ਪਰਚੇ ਹੋਏ ਆ, ਉਹਨਾਂ ਆਸਣਾਂ ਵਿੱਚ ਹੀ ਗਲਤਾਨ ਨੇ। ਤਰ੍ਹਾਂ ਤਰ੍ਹਾਂ ਦੇ ਹੱਠ ਕਰਕੇ ਆਪਣੀਆਂ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਦੇ ਨੇ ਸੰਸਾਰ ਵੱਲੋਂ ਤੇ ਦੁਨੀਆਂ ਵੱਲੋਂ, ਵਿਕਾਰਾਂ ਵੱਲੋਂ, ਪਰ ਤਰ੍ਹਾਂ ਤਰ੍ਹਾਂ ਦੇ ਭਾਈ ਗੁਰਦਾਸ ਕਹਿੰਦੇ ਲੱਖਾਂ ਕੌਤਕ ਉਹ ਲੋਕ ਕਰਦੇ ਆ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਪਾਰਸ ਮਣੀ ਰਸਾਇਣ ਕਰਾ ਮਾਤ ਕਾਲਖ ਆਨੇਰੇ, ਕੋਈ ਸੰਸਾਰ ਦੇ ਵਿੱਚ ਪਾਰਸ ਮਣੀ, ਕੋਈ ਰਸਾਇਣਾਂ ਦੀ ਕਰਾਮਾਤ ਦੀ ਸ਼ਾਹੀ ਨਾਲ ਅੰਨੇ ਹੋ ਰਹੇ, ਭਾਵ ਸੰਸਾਰ ਜਗਤ ਦੇ ਵਿੱਚ ਕੋਈ ਕਹਿੰਦਾ ਮੈਂ ਇਹ ਚੀਜ਼ ਨੂੰ ਸੋਨਾ ਬਣਾ ਦਿੰਦਾ, ਮੈਂ ਇਹ ਚੀਜ਼ ਨੂੰ ਆਹ ਬਣਾ ਦਿੰਦਾ ਤੰਤਰਾਂ ਮੰਤਰਾਂ ਦੇ ਨਾਲ, ਇਹ ਜਾਦੂਗਰਾਂ ਦੀਆਂ ਖੇਡਾਂ ਨੇ ਸਾਰੀਆਂ। ਇਹਨਾਂ ਵਿੱਚ ਕਰਾਮਾਤ ਕਾਲਕ ਆਨੇਰੇ, ਕਾਲਖ ਦੇ ਵਿੱਚ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਨੇ ਇਹ ਸਾਰੇ ਲੋਕ। ਪੂਜਾ, ਵਰਤ, ਉਪਾਵਣੀ, ਵਰ, ਸਰਾਪ, ਸ਼ਿਵ ਸ਼ਕਤ ਲਵੇਰੇ, ਕੋਈ ਠਾਕੁਰਾਂ ਦੀ ਪੂਜਾ ਕਰਦਾ ਹੈ, ਕੋਈ ਇਕਾਦਸ਼ੀ ਦਾ, ਕੋਈ ਦੁਆਦਸ਼ੀ ਦਾ, ਕੋਈ ਕਿਸੇ ਕਿਸਮ ਦਾ, ਕੋਈ ਕਿਸੇ ਕਿਸਮ ਦਾ ਵਰਤ ਰੱਖਦਾ। ਐਸੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਆ ਵਰ ਦੇ ਦਿੰਦੇ ਹਾਂ, ਅਸੀਂ ਆ ਸਰਾਪ ਦੇ ਦਿੰਦੇ ਹਾਂ। ਇਹ ਤਰ੍ਹਾਂ ਤਰ੍ਹਾਂ ਦੇ ਤਮੋ ਗੁਣਾਂ ਦੇ ਵਿੱਚ, ਸਤੋ ਗੁਣਾਂ ਦੇ ਵਿੱਚ ਮਸਤ ਹੋਏ ਆ। ਭਾਵੇਂ ਜਿਹੜੇ ਸਤੋ ਗੁਣ ਵੀ ਹੈ ਨਾ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਛੀਨੈ ਤਿੰਨ ਹੀ ਪਰਮ ਪਦ ਪਾਇਆ। ਪਰ ਉਹ ਪਰਮ ਪਦ ਜਿਹੜਾ ਨਾ ਪਰਮੇਸ਼ਰ ਵਿੱਚ ਲੀਨ ਹੋ ਜਾਣਾ ਸਾਧ ਸੰਗਤ, ਇਹ ਇਹਨਾਂ ਪੂਜਾ ਵਰਤਾਂ, ਵਰ, ਸਰਾਪ ਤੇ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ, ਸਿੱਧਾਂ ਦੇ 84 ਤਰ੍ਹਾਂ ਦੇ ਆਸਣ ਅਤੇ ਇਹ ਭੁਯੰਗਮ ਨਿਵਲੀ ਕਰਮ, ਜੋਗਣੀਆਂ ਦੀ ਪੂਜਾ, ਮੜੀਆਂ ਮਸਾਣਾਂ ਦੀ ਪੂਜਾ ਅਤੇ ਵੀਰਾਂ ਨੂੰ ਅਰਾਧਨਾ, ਰਿਧੀਆਂ ਸਿੱਧੀਆਂ, ਤੰਤਰ ਮੰਤਰ, ਨਾਟਕ ਆਦਿਕ, ਇਹ ਜਾਤ ਸਤ ਉਹ ਨਿਦਾਨ, ਇਹਨਾਂ ਨਾਲ ਪਰਮੇਸ਼ਰ ਦੇ ਘਰ ਤੱਕ ਨਹੀਂ ਜਾਇਆ ਜਾ ਸਕਦਾ। ਤਰੀਕਾ ਕੀ ਦੱਸਦੇ ਨੇ ਫਿਰ ਉਸ ਪਰਮੇਸ਼ਰ ਦੇ ਘਰ ਤੱਕ ਜਾਣ ਵਾਸਤੇ ਕੀ ਕਰੀਏ ਫਿਰ? ਬੜੇ ਪਿਆਰੇ ਬਚਨ ਇਹਨਾਂ ਪੰਕਤੀਆਂ ਚ ਭਾਈ ਗੁਰਦਾਸ ਜੀ ਨੇ ਵਰਤੇ। ਸਾਧ ਸੰਗਤ ਗੁਰ ਸ਼ਬਦ ਵਿਣ ਥਾਉ ਨ ਪਾਇਨ ਭਲੇ ਭਲੇਰੇ। ਭਾਵੇਂ ਜਿੰਨੇ ਭਲੇ ਭਲੇਰੇ, ਭਾਵ ਜਿੰਨੇ ਮਰਜ਼ੀ ਆਪਣੇ ਆਪ ਚੋਂ ਭਲੇ ਪੁਰਸ਼ ਹੋਣ, ਚੰਗੇ ਪੁਰਸ਼ ਦਿਖਾਈ ਦੇਣ, ਵੀ ਇਹ ਬੜੇ ਧਰਮੀ ਲੋਕ ਆ, ਪਰ ਚੇਤੇ ਰੱਖਿਓ ਸੰਸਾਰ ਜਗਤ ਵਿੱਚ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਤੋਂ ਬਿਨਾਂ ਪਰਮਾਤਮਾ ਦੇ ਚਰਨਾਂ ਚ ਉਹਨਾਂ ਨੂੰ ਥਾਂ ਨਹੀਂ ਮਿਲ ਸਕਦੀ। ਭਾਵ ਪਰਮੇਸ਼ਰ ਦੇ ਚਰਨਾਂ ਵਿੱਚ ਥਾਂ ਲੈਣ ਲਈ, ਉਹਦੇ ਚਰਨਾਂ ਵਿੱਚ ਜੁੜਨ ਵਾਸਤੇ ਕੀ ਕਰਨਾ ਪਏਗਾ? ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਕਮਾਉਣਾ ਪਏਗਾ। ਪੰਚਮ ਪਾਤਸ਼ਾਹ ਨੇ ਬਚਨ ਵਰਤੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪ੍ਰਭੂ ਦੀ ਕੀਰਤੀ ਕਰਨੀ ਸਾਧ ਸੰਗਤ ਵਿੱਚ ਮਿਲ ਬੈਠ, ਸਿਰ ਕਰਮਨ ਕਹਿ ਕਰਮਾ, ਇਹ ਦੁਨੀਆਂ ਦੇ ਸਾਰੇ ਧਰਮ ਦੇ ਜਿਤਨੇ ਕਰਮ ਨੇ ਉਹਨਾਂ ਚੋਂ ਸ਼੍ਰੋਮਣੀ ਕਰਮ ਹੈ, ਸਾਰਿਆਂ ਤੋਂ ਉੱਤਮ ਕਰਮ ਹੈ ਹਰ ਕੀਰਤ, ਪਰਮਾਤਮਾ ਦੀ ਕੀਰਤੀ ਜਪਣਾ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਤੇ ਜਪਣਾ ਕਿਵੇਂ? ਸਾਧ ਸੰਗਤ, ਹਰ ਕੀਰਤ ਸਾਧ ਸੰਗਤ ਹੈ, ਸਾਧ ਦੀ ਸੰਗਤ, ਗੁਰੂ ਦੀ ਸੰਗਤ ਵਿੱਚ ਆ ਕੇ, ਸਤ ਸੰਗਤ ਵਿੱਚ ਆ ਕੇ, ਇਹ ਸਭ ਤੋਂ ਸ਼੍ਰੋਮਣੀ ਕੰਮ ਹੈ। ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਤਤ ਦੀ ਗੱਲ ਕਰਦੇ ਹਨ। ਕੂੜ ਇੱਕ ਗੰਢੀ ਸੌ ਫੇਰੇ, ਕਹਿਣ ਲੱਗੇ ਇੱਕ ਝੂਠ ਨੂੰ ਸਿਰੇ ਚਾੜਨ ਲਈ 100 ਗੰਢ ਦਾ ਫੇਰ ਦੇਈਦਾ ਹੈ, ਭਾਵ ਝੂਠ ਕਾਇਮ ਨਹੀਂ ਰਹਿੰਦਾ, ਨਿੱਤਰ ਪੈਂਦਾ। ਭਾਵੇਂ ਮਨ ਹਿਰਦੇ ਚ ਵੀ 100 ਗੰਢਾਂ ਦਈਏ, ਬਹਾਨੇ ਬਣਾਈਏ, ਕੋਈ ਬਾਤ ਝੂਠ ਆ, ਭਾਵ ਉਸ ਝੂਠ ਨੂੰ ਸੱਚ ਕਰਕੇ ਤਾਂ ਨਹੀਂ ਨਾ ਦਿਖਾਇਆ ਜਾ ਸਕਦਾ। ਆਖਰ ਜਿੰਨੇ ਮਰਜ਼ੀ ਇਨਸਾਨ ਯਤਨ ਕਰੇ, ਆਖਰ ਝੂਠ ਫਿਰ ਝੂਠ ਉੱਗੜ ਹੀ ਆਉਂਦਾ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਦਾ ਸਾਰਾ ਕੁਛ ਜਿਤਨਾ ਉੱਪਰ ਗਿਣਿਆ ਇਹ ਝੂਠੇ ਕਰਮ ਨੇ, ਇਹ ਕਰਮਕਾਂਡ ਨੇ, ਪਰਮੇਸ਼ਰ ਨਾਲ ਸੱਚ ਨਾਲ ਪਾਲ ਸਾਂਝ ਨਹੀਂ ਪਾ ਸਕਦੇ, ਸੱਚੇ ਪ੍ਰਭੂ ਤੱਕ ਇਹਨਾਂ ਕਰਮਾਂ ਨਾਲ ਨਹੀਂ ਜਾਇਆ ਜਾ ਸਕਦਾ। ਇਸ ਲਈ ਉਹਦੇ ਘਰ ਤੱਕ ਜਾਣ ਵਾਸਤੇ ਜਿਹੜੇ ਆ ਉਹ ਹੈ ਸਤ ਸੰਗਤ ਵਿੱਚ ਸ਼ਬਦ ਦਾ ਅਭਿਆਸ ਕਰਨਾ। ਜਿਹੜੇ ਬਾਕੀ ਕਰਮਕਾਂਡ ਨੇ ਉਹ ਤੁਹਾਨੂੰ ਹਉਮੈ ਵਿੱਚ ਲੈ ਜਾਂਦੇ ਆ, ਉਹ ਹੰਕਾਰ ਦੇ ਵਿੱਚ ਲੈ ਜਾਂਦੇ ਕਿ ਮੈਂ ਧਰਮੀ, ਮੈਂ ਜਤੀ, ਮੈਂ ਸਤੀ, ਮੈਂ ਦਾਨੀ, ਮੈਂ ਬੜੇ ਪੁੰਨ ਕਰਮ ਕਰਦਾ, ਮੈਂ ਘਰ ਬਾਰ ਛੱਡ ਦਿੱਤਾ, ਮੈਂ ਬੜਾ ਵੱਡਾ ਤਿਆਗੀ ਹਾਂ, ਮੈਂ ਜੰਗਲਾਂ ਵਿੱਚ ਆਣ ਕੇ ਬੈਠ ਗਿਆ ਹਾਂ। ਭਾਵੇਂ ਹਉਮੈ ਹੰਕਾਰ ਆਦਿਕ ਵਧਾਉਂਦੇ ਨੇ ਤੇ ਹਉਮੈ ਹੰਕਾਰ ਨੇ ਦੁੱਖ ਦੇਣਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਦਾ ਸਾਰਾ ਕੁਝ ਸਾਧ ਸੰਗਤ ਪਾਵਿਆ ਤੇ ਕੂੜਿਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਸਾਰੀਆਂ ਗੱਲਾਂ ਥੋਥੀਆਂ ਹਨ। ਵਾਰ 5ਵੀਂ ਦੀ 8ਵੀਂ ਪੌੜੀ ਵਿਖੇ ਬਚਨ ਆਖ ਰਹੇ ਹਨ। ਸੌਣ ਸ਼ਗੁਨ ਵਿਚਾਰਨੇ, 9 ਗ੍ਰਹਿ 12 ਰਾਸ ਵਿਚਾਰਾ, ਕਾਮਣ ਟੂਟੇ ਔਸੀਆਂ, ਕਣ ਸੋਈ ਪਾਸਾਰ ਪਸਾਰਾ, ਗੱਦੋਂ ਕੁੱਤੇ ਬਿੱਲੀਆਂ, ਇਲ ਮਲਾਲੀ ਗਿੱਦੜ ਸ਼ਾਰਾ, ਨਾਰ ਪੁਰਖ ਪਾਣੀ ਅਗਨ ਸ਼ਿਕ ਪਦ ਹਿਟਕੀ ਵਰਤਾਰਾ ਥਿਤ ਵਾਰ ਭਦਰਾ ਭਰਮ ਦਿਸ਼ਾ ਸੂਲ ਸਹਸਾ ਸਹਸਾਰਾ ਵਾਲ ਛਲ ਕਰ ਵਿਸ਼ਵਾਸ ਲਖ ਬਹੁ ਚੁਖੀ ਕਿਉ ਰਵੈ ਪਤਾਰਾ ਗੁਰਮੁਖ ਸੁਖ ਫਲ ਪਾਰ ਉਤਾਰਾ ਗੁਰਮੁਖ ਸੁਖ ਫਲ ਪਾਰ ਉਤਾਰਾ ਸੰਸਾਰ ਜਗਤ ਦੇ ਵਿੱਚ ਦੁਨੀਆਂ ਚ ਤਰ੍ਹਾਂ ਤਰ੍ਹਾਂ ਦੇ ਸ਼ਗਨ ਕਰਨੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨੇ ਕੀ ਕੁਛ ਦੁਨੀਆਂ ਵਿੱਚ ਲੋਕ ਕਰ ਰਹੇ ਆ ਕਿਵੇਂ ਥਿੱਤਾਂ ਵਾਰਾਂ ਦੀ ਵੀ ਲੋਕ ਪੂਜਾ ਕਰ ਰਹੇ ਕਿਵੇਂ ਨਛੱਤਰਾਂ ਆਦਿਕਾਂ ਦੀ ਵੀ ਲੋਕ ਪੂਜਾ ਕਰ ਰਹੇ ਆ ਭਾਈ ਗੁਰਦਾਸ ਜੀ ਹੁਣ ਜਿਵੇਂ ਪਿਛਲੀ ਪੌੜੀ ਵਿੱਚ ਵੀ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਕਿ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਕੇ ਰੱਬ ਦੇ ਘਰ ਤੱਕ ਨਹੀਂ ਜਾਇਆ ਜਾ ਸਕਦਾ ਇਸੇ ਤਰ੍ਹਾਂ ਇਸ ਪੌੜੀ ਵਿੱਚ ਵੀ ਸਾਡੀ ਹਾਲਤ ਸੰਸਾਰ ਦੀ ਜਿਹੜੀ ਹੈ ਉਹ ਵਰਣਨ ਕਰਕੇ ਫਿਰ ਗੁਰਮਤ ਦਾ ਰਸਤਾ ਦੱਸਦੇ ਨੇ ਕਹਿਣ ਲੱਗੇ ਸੌਣ ਸ਼ਗਨ ਵਿਚਾਰਨੇ ਨੌ ਗ੍ਰਹਿ ਬਾਰੇ ਰਾਸ ਵਿਚਾਰਾ ਕੋਈ ਸੌਣ ਭਾਵ ਜੋਤਿਸ਼ ਸ਼ਾਸਤਰ ਤੋਂ ਸ਼ਗਨ ਆਦਿਕ ਵਿਚਾਰਦਾ ਆਪਾਂ ਕਹਿੰਦੇ ਨਾ ਪੰਡਿਤ ਦੇ ਕੋਲੋਂ ਸਾਇਆ ਸਧਾਉਣਾ ਮੇਰੇ ਬੱਚੇ ਦਾ ਵਿਆਹ ਆ ਮੇਰੇ ਲੜਕੇ ਦਾ ਵਿਆਹ ਮੇਰੀ ਲੜਕੀ ਦੀ ਸ਼ਾਦੀ ਆ ਆਪਾਂ ਕਿਸੇ ਪੰਡਿਤ ਕੋਲੋਂ ਸਾਇਆ ਸੁਧਾਰ ਲੈਂਦੇ ਹਾਂ ਕਿ ਕਿਹੜਾ ਸਾਇਆ ਵਧੀਆ ਰਹੂਗਾ ਕਿਹੜਾ ਦਿਨ ਵਧੀਆ ਪਰ ਸਿੱਖ ਨੂੰ ਇਹਨਾਂ ਚੋਂ ਕੱਢਿਆ ਚੇਤੇ ਰੱਖਣਾ ਮਾਫ ਕਰਿਓ ਆਪਾਂ ਅਜੇ ਤੱਕ ਵਿਪਰਨ ਕੀ ਰੀਤ ਚੋਂ ਪੂਰਨ ਤੌਰ ਤੇ ਨਿਕਲੇ ਨਹੀਂ ਆ ਤੇਰੇ ਘਰ ਦਾ ਕੋਈ ਕੰਮ ਕਾਰ ਆ ਕੋਈ ਸ਼ਗਨ ਵਿਹਾਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਖੜ ਕੇ ਹੱਥ ਬੰਨ ਕੇ ਨਿਮਰਤਾ ਨਾਲ ਪਰਿਵਾਰ ਚ ਮਿਲ ਕੇ ਅਰਦਾਸ ਕਰ ਕੀਤਾ ਲੋੜੀ ਹੈ ਕੰਮ ਸੋ ਹਰ ਪਹਿ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸਤਿਗੁਰੂ ਇਹਨਾਂ ਕਾਰਜਾਂ ਵਿੱਚ ਤੁਸੀਂ ਖਲੋਣਾ ਸਾਡੀ ਬਾਂਹ ਫੜ ਲਓ ਜਿਨ੍ਹਾਂ ਦੀ ਬਾਂਹ ਮੇਰਾ ਗੁਰੂ ਨਾਨਕ ਦਾਤਾ ਫੜ ਲਏ ਉਹਨੂੰ ਕਿਸੇ ਪੰਡਿਤ ਬ੍ਰਾਹਮਣ ਕੋਲੋਂ ਸ਼ਗਨ ਵਿਹਾਰ ਤੇ ਮਹੂਰਤ ਕਢਾਉਣ ਦੀ ਕੀ ਲੋੜ ਹੈ ਧਿਆਨ ਦਿਓ ਜੇ ਸਿੱਖੀ ਦੀ ਬਾਤ ਪਾ ਰਹੇ ਭਾਈ ਗੁਰਦਾਸ ਜੀ ਕਹਿਣ ਲੱਗੇ ਕੋਈ ਜੋਤਿਸ਼ਾਂ ਸ਼ਾਸਤਰਾਂ ਤੋਂ ਸ਼ਗਨ ਕੋਈ ਨੌ ਗ੍ਰਹਿ ਹੈ ਜਿਹੜੇ ਉਹਨਾਂ ਦੀ ਵਿਚਾਰ ਕਰ ਰਿਹਾ ਹੈ ਚੰਦ ਸੂਰਜ ਸ਼ਨਿਸ਼ਰ ਸ਼ੁਕਰ ਬ੍ਰਹਸਪਤ ਮੰਗਲ ਬੁੱਧ ਰਾਹੂ ਕੇਤੂ ਇਹਨਾਂ ਦੀਆਂ ਵਿਚਾਰਾਂ ਕਰ ਰਹੇ ਇਹ ਨੌ ਗ੍ਰਹਿ ਨੇ ਇਹ ਗ੍ਰਹਿ ਕਿਹੜੇ ਘਰ ਦੇ ਵਿੱਚ ਇਹ ਗ੍ਰਹਿ ਕਿਹੜੇ ਘਰ ਦੇ ਵਿੱਚ ਆ ਪੰਡਿਤ ਲੋਕ ਦੱਸਦੇ ਨੇ ਇਹਨਾਂ ਦਿਨਾਂ ਚ ਵਿਆਹ ਨਾ ਕਰੋ ਇਹਨਾਂ ਦਿਨਾਂ ਚ ਆਹ ਕੁਛ ਨਾ ਕਰੋ ਉਸ ਤੋਂ ਇਲਾਵਾ ਬਾਰਾਂ ਰਾਸਾਂ ਜਿਸ ਨੂੰ ਆਪਾਂ ਬਾਰਾਂ ਰਾਸ਼ੀਆਂ ਵੀ ਕਹਿੰਦੇ ਆ ਮੇਰੀ ਆਹ ਰਾਸ਼ੀ ਹੈ ਮੇਰੀ ਆਹ ਰਾਸ਼ੀ ਹੁਣ ਤੇ ਅਖਬਾਰਾਂ ਦੇ ਵਿੱਚ ਵੀ ਆਉਣ ਲੱਗ ਪਈ ਮਾਫ ਕਰਿਓ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਦੀ ਧਰਤੀ ਹੈ ਉਹਦੇ ਤੇ ਕਿੰਨਾ ਕਿੰਨਾ ਸਮਾਂ ਟੈਲੀਵਿਜ਼ਨਾਂ ਦੇ ਚੈਨਲਾਂ ਦੇ ਉੱਤੇ ਦੱਸਦੇ ਨੇ ਕਿਹੜੀ ਰਾਸ਼ੀ ਵਾਲੇ ਦਾ ਦਿਨ ਅੱਜ ਇਸ ਤਰ੍ਹਾਂ ਦਾ ਕਿਹੜੇ ਰਾਸ਼ੀ ਵਾਲੇ ਦਾ ਦਿਨ ਅੱਜ ਏਦਾਂ ਦਾ ਹੈ ਕਿਹੜਾ ਅੱਜ ਸੁਖੀ ਰਹੂਗਾ ਕਿਹੜਾ ਅੱਜ ਦੁਖੀ ਹੋਏਗਾ ਪਰ ਇੱਕ ਸਾਧ ਸੰਗਤ ਦਾਸ ਦੀ ਬੇਨਤੀ ਸੁਣਿਓ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਸਿਮਰਨ ਵਿੱਚ ਜੁੜ ਮੂਲ ਮੰਤਰ ਵਿੱਚ ਜੁੜ ਗੁਰਮੰਤਰ ਵਿੱਚ ਜੁੜ ਚੌਂਕੜਾ ਮਾਰ ਕੇ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਰ ਸਾਰੇ ਦਾ ਸਾਰਾ ਦਿਨ 24 ਘੰਟੇ ਚੜ੍ਹਦੀ ਕਲਾ ਬਣੀ ਰਹੇਗੀ ਕਿਉਂਕਿ ਤੇਰਾ ਗੁਰੂ ਤੇਰੇ ਨਾਲ ਹੋਏਗਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਪਰ ਸੰਸਾਰ ਚ ਕੀ ਹੋ ਰਿਹਾ ਕਿ ਭੁੱਲੜ ਸਿੱਖ ਜਿਹੜੇ ਉਹ ਵੀ ਇਸ ਪਾਸੇ ਨੂੰ ਤੁਰੇ ਹੋ 12 ਰਾਸ਼ੀਆਂ ਮੇਖ ਬਿਰਖ ਮਿਥਨ ਕਰਕ ਸਿੰਘ ਕੰਨਿਆ ਤੁਲਾ ਬਰਿਸਚਕ ਧਨ ਮਕਰ ਕੁੰਭ ਮੀਨ ਇਹਨਾਂ ਰਾਸ਼ੀਆਂ ਦੁਆਰਾ ਆਪਣੇ ਜੀਵਨ ਦੀ ਵਿਚਾਰ ਕਰ ਰਹੇ ਭਾਵ ਕੋਈ ਸ਼ਗਨ ਵਿਚਾਰ ਰਿਹਾ ਕੋਈ ਅਪ ਸ਼ਗਨਾਂ ਦੀ ਗੱਲ ਕਰ ਰਿਹਾ ਕੋਈ ਨੌ ਗ੍ਰਹਿਾਂ ਦੀ ਵਿਚਾਰ ਕਰ ਰਿਹਾ ਹੈ ਔਰ ਸਾਧ ਸੰਗਤ ਕੋਈ ਤਰ੍ਹਾਂ ਤਰ੍ਹਾਂ ਦੀਆਂ ਰਾਸ਼ੀਆਂ ਦੇ ਵਿੱਚ ਆਪਣੀ ਕਿਸਮਤ ਵੇਖ ਰਿਹਾ ਹੈ ਕਿਸਮਤ ਤੱਕਣੀ ਤੇ ਸ਼ਬਦ ਦੇ ਸ਼ੀਸ਼ੇ ਵਿੱਚ ਆਣ ਕੇ ਵੇਖ ਕਿੰਨੀ ਸੋਹਣੀ ਤੇਰੀ ਕਿਸਮਤ ਤੇ ਤੇਰੇ ਮੱਥੇ ਦੇ ਲੇਖ ਬਣਦੇ ਨੇ ਅਗਲੀ ਪੰਕਤੀ ਵਿੱਚ ਕਾਮਣ ਟੂਣੇ ਔਂਸੀਆਂ ਕਣ ਸੋਈ ਪਾਸਾਰ ਪਸਾਰਾ ਕਾਮਣਾ ਕਾਮਣਾ ਦਾ ਮਤਲਬ ਤਰੀਮਤਾ ਔਰਤਾਂ ਇਸਤਰੀਆਂ ਨੇ ਜਿਹੜੀਆਂ ਅਰਥਾਤ ਜਨਾਨੀਆਂ ਟੂਣੇ ਔਂਸੀਆਂ ਭਾਵ ਤਰ੍ਹਾਂ ਤਰ੍ਹਾਂ ਦੇ ਇਹ ਕਰਮ ਕਾਂਡ ਕਰਦੀਆਂ ਹਨ ਕਣਸੋਈ ਸੁੰਦਕਾਂ ਰੱਖਦੀਆਂ ਕਈ ਤਰ੍ਹਾਂ ਦੇ ਪਸਾਰੇ ਦੁਨੀਆਂ ਦੇ ਵਿੱਚ ਉਹ ਪਸਾਰਦੀਆਂ ਔਂਸੀਆਂ ਕੱਢਦੀਆਂ ਔਂਸੀਆਂ ਕੱਢਣੀਆਂ ਧਰਤੀ ਦੇ ਉੱਤੇ ਲੀਕਾਂ ਮਾਰ ਮਾਰ ਕੇ ਭਾਵ ਬਾਲੀਆਂ ਲੀਕਾਂ ਖਿੱਚ ਕੇ ਗਿਣਨ ਤੋਂ ਫਿਰ ਉਹਨਾਂ ਨੂੰ ਗਿਣਤੀ ਤੋਂ ਬਾਅਦ ਵੇਖਣਾ ਜੇ ਟਾਂਕ ਵਧੇ ਤਾਂ ਐਸੀ ਚੰਗੀ ਔਂਸੀ ਆ, ਜੇ ਜਿਸਤ ਵਧੇ ਤੇ ਉਸ ਵੇਲੇ ਫਿਰ ਮੰਦੀ ਗਿਣੀ ਜਾਂਦੀ ਹੈ, ਉਹਨੂੰ ਔਂਸੀਆਂ ਪਾਉਣਾ ਕਹਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਟੂਣੇ ਔਂਸੀਆਂ ਤੇ ਇਹ ਪਸਾਰਾ ਸੰਸਾਰ ਜਗਤ ਦੇ ਵਿੱਚ ਕਰਮ ਕਾਂਡਾਂ ਵਿੱਚ ਔਰਤਾਂ ਵੀ ਇਸਤਰੀਆਂ ਵੀ ਗਲਤਾਨ ਨੇ। ਗੱਦੋਂ ਕੁੱਤੇ ਬਿੱਲੀਆਂ ਇੱਲ ਮਲਾਲੀ ਗਿੱਦੜ ਸ਼ਾਰਾ, ਕੋਈ ਖੋਤਿਆਂ ਕੁੱਤੇ ਬਿੱਲੀਆਂ ਇੱਲ ਮੈਨਾ ਗਿੱਦੜਾਂ ਵਾਵਰੋਲਿਆਂ ਦੇ ਸ਼ਗਨ ਮਨਾਉਂਦੇ, ਭਾਵ ਇਹੋ ਜਿਹੇ ਵੀ ਸ਼ਗਨ ਜੇ ਗਧਿਆਂ ਆਦਿਕਾਂ ਦੇ ਵਿੱਚ ਵੀ ਲੋਕ ਜਿਹੜੇ ਆ ਉਹ ਬੁਰਾ ਭਲਾ ਸਮਝਦੇ। ਜੇ ਕੋਈ ਬੰਦਾ ਆਪਣੇ ਘਰੋਂ ਤੁਰੇ ਨਾ ਕਿਸੇ ਕੰਮ ਤੇ ਕਿਸੇ ਕੰਮ ਵਾਸਤੇ ਗਿਆ ਤੇ ਘਰੋਂ ਨਿਕਲਦੇ ਆ ਸਾਰ ਬਾਹਰ ਕਿਤੇ ਸੜਕ ਤੇ ਗਧਾ ਖੜਾ ਹੋਵੇ ਖੋਤਾ, ਉਹ ਹਿਣਕ ਪਵੇ ਕਹਿੰਦੇ ਗਧਾ ਹਿਣਕ ਪਿਆ, ਇਸ ਕਰਕੇ ਭਾਈ ਬਹੁਤਾ ਸ਼ਗਨ ਨਹੀਂ ਗਾਏ, ਵਧੀਆ ਸ਼ਗਨ ਨਹੀਂ ਗਾਏ, ਇਸ ਲਈ ਥੋੜਾ ਜਿਹਾ ਵਾਪਸ ਮੁੜ ਕੇ ਫਿਰ ਚੱਲਦੇ। ਬਿੱਲੀ ਰਸਤਾ ਕੱਟ ਜੇ, ਉਹ ਕਹਿੰਦੇ ਬਿੱਲੀ ਰਸਤਾ ਕੱਟ ਗਈ, ਇਹ ਕੋਈ ਬਹੁਤਾ ਵਧੀਆ ਸ਼ਗਨ ਨਹੀਂ ਹੈ, ਮਾੜੀ ਗੱਲ ਹੈ। ਛਿੱਕ ਮਾਰਦੇ ਕੋਈ ਉਹਨੂੰ ਭਾਵੇਂ ਅਗਲੇ ਨੂੰ ਨਜ਼ਲਾ ਜ਼ੁਕਾਮ ਹੋਇਆ ਹੋਵੇ, ਇਹ ਮਾੜੀ ਗੱਲ ਹੋ ਗਈ, ਇਸ ਲਈ ਅਜੇ ਘਰੋਂ ਨਹੀਂ ਜਾਣਾ। ਦਾਸ ਦੇ ਕਹਿਣ ਦਾ ਭਾਵ ਕਿ ਕਿੱਥੋਂ ਤੱਕ 84 ਲੱਖ ਜੂਨਾਂ ਦਾ ਸਰਦਾਰ ਸੀ ਜਿਹੜਾ, 84 ਲੱਖ ਜੂਨਾਂ ਦਾ ਜਿਹੜਾ ਮੁਖੀ ਆ ਮਨੁੱਖ, ਉਹ ਤਰ੍ਹਾਂ ਤਰ੍ਹਾਂ ਦੇ ਬਿੱਲੀਆਂ ਕੁੱਤੇ ਗਧੇ ਆਦਿਕ ਤੇ ਗਿੱਦੜ ਉਹਨਾਂ ਦੇ ਨਾਲ ਸ਼ਗਨ ਤੇ ਅਪ ਸ਼ਗਨ ਸਮਝ ਰਿਹਾ ਹੈ, ਭਾਵ ਕਿ ਸੰਸਾਰ ਜਗਤ ਵਿੱਚ ਇਹ ਕਰਮ ਕਾਂਡਾਂ ਵਿੱਚ ਹੀ ਮਨੁੱਖ ਪਏ ਹੋਏ ਆ। ਗੁਰਮਤ ਇਹਨਾਂ ਸਾਰਿਆਂ ਦੇ ਵਿੱਚੋਂ ਕੱਢਦੀ ਹੈ। ਨਾਰ ਪੁਰਖ ਪਾਣੀ ਅਗਨ ਸ਼ੇਕ ਪਦ ਹਿੱਡ ਕੀ ਵਰਤਾਰਾ, ਕਹਿੰਦੇ ਕੀ ਨਾਰੀ ਕੀ ਪੁਰਸ਼ ਪਾਣੀ ਅਗਨੀ, ਅਰਥਾਤ ਧਿਆਨ ਦਿਓ ਹੁਣ ਕਹਿਣਾ ਕੀ ਚਾਹੁੰਦੇ, ਤੁਰਨ ਵੇਲੇ ਜੋ ਤ੍ਰੀਮਤ ਆ ਔਰਤ ਆ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲੇ, ਆਪਾਂ ਘਰੋਂ ਕਿਸੇ ਕੰਮ ਗਏ ਹੋਈਏ ਨਾ ਤੇ ਅਗਲੇ ਪਾਸਿਓਂ ਕੋਈ ਔਰਤ ਸਿਰ ਤੇ ਪਾਣੀ ਦਾ ਘੜਾ ਚੁੱਕਿਆ, ਪਿਛਲੇ ਸਮੇਂ ਦੇ ਵਿੱਚ ਔਰਤਾਂ ਖੂਹਾਂ ਤੋਂ ਪਾਣੀ ਨਦੀਆਂ ਤੋਂ ਪਾਣੀ ਭਰ ਕੇ ਲਿਆਉਂਦੇ ਸੀ, ਕਹਿੰਦੇ ਕੋਈ ਔਰਤ ਅੱਗਿਓਂ ਪਾਣੀ ਲੈ ਕੇ ਆ ਰਹੀ ਹੋਵੇ ਤੇ ਘੜਾ ਚੁੱਕਿਆ ਹੋਵੇ ਸਿਰ ਤੋਂ ਤੇ ਸਮਝਦੇ ਸੀ ਵੀ ਇਹ ਕੰਮ ਜਿਹੜਾ ਇਹ ਬੜਾ ਵਧੀਆ ਸਾਡਾ ਹੋਊਗਾ ਵੀ ਸਾਡੀ ਜਿੱਤ ਹੋ ਗਈ। ਸੋ ਪੁਰਖ ਅੱਗੋਂ ਲੈ ਕੇ ਮਿਲੇ, ਭਾਵ ਪੁਰਖ ਲੈ ਕੇ ਮਿਲੇ ਬੰਦਾ, ਤਾਂ ਸਮਝਿਆ ਜਾਂਦਾ ਸੀ ਕਿ ਮਰਦ ਸਿਰ ਤੇ ਘੜਾ ਚੁੱਕਿਆ, ਹੁਣ ਸਾਡਾ ਕੰਮ ਜਿਹੜਾ ਇਹ ਨਹੀਂ ਹੋਣਾ, ਜੇ ਔਰਤ ਅੱਗਿਓਂ ਘੜਾ ਸਿਰ ਤੇ ਚੁੱਕੀ ਆਉਂਦੀ ਹੋਵੇ ਤੇ ਕੰਮ ਚੰਗਾ ਹੈ। ਭਾਵ ਕਹਿਣ ਦਾ ਆਪਣੇ ਹੀ ਕਰਮਕਾਂਡ ਸਾਰੇ ਬਣਾਏ ਹੋਏ, ਕੋਈ ਨਿਸ਼ ਮਾਰ ਦੇਵੇ ਹਿਚਕੀ ਆ ਰਹੀ ਹੋਵੇ ਇਹਦੇ ਉੱਤੋਂ ਵੀ ਤਰ੍ਹਾਂ ਤਰ੍ਹਾਂ ਦੇ ਵਰਤਾਓ ਆਦਿਕ ਜਿਹੜੇ ਆ ਉਹ ਲੋਕ ਸੰਸਾਰ ਜਗਤ ਦੇ ਵਿੱਚ ਸਮਝਦੇ ਆ ਵੀ ਆ ਛਿੱਕ ਮਾਰ ਦਿੱਤੀ ਹੈ, ਨਿਛ ਆ ਗਈ ਇਹਨੂੰ, ਇਹ ਅਪਸ਼ਗਨ ਆ, ਮਾੜੀ ਗੱਲ ਹੈ। ਇਸ ਤਰ੍ਹਾਂ 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 ਦੇ ਕਰਮ ਕਾਂਡਾਂ ਚ ਦੁਨੀਆਂ ਗਲਤਾਨ ਹੋਈ ਫਿਰਦੀ ਹੈ। ਥਿੱਤ ਵਾਰ ਭਦਰਾ ਭਰਮ ਦਿਸਾ ਸੂਲ ਸਹਿਸਾ ਸੰਸਾਰਾ, ਥਿੱਤ ਤੇ ਵਾਰਾਂ ਭਦਰਾਂ ਦਾ ਭਰਮ ਕਿ ਸਾਹਮਣੇ ਭਦਰਾਂ ਹੋਣ ਤਾਂ ਮੌਤ ਹੁੰਦੀ ਹੈ, ਦਿਸ਼ਾ ਸੂਲ ਦਾ ਵੀ ਸੰਸਾਰ ਜਗਤ ਦੇ ਵਿੱਚ ਪਸਾਰਾ ਤੇ ਸੰਸਾਰ ਪਸਰਿਆ ਹੋਇਆ ਹੈ। ਅੱਜ ਕਿਹੜੀ ਥਿੱਤ ਹੈ, ਅੱਜ ਕਿਹੜਾ ਵਾਰ ਹੈ, ਅੱਜ ਸ਼ਨਿਸ਼ਰ ਵਾਰ ਹੈ ਸਿਰ ਨਹੀਂ ਨਹਾਉਣਾ, ਅੱਜ ਆਹ ਵਾਰ ਹੈ ਕੱਪੜੇ ਨਹੀਂ ਧੋਣੇ, ਅੱਜ ਆਹ ਵਾਰ ਹੈ ਇਹਨਾਂ ਵਾਰਾਂ ਦੇ ਵਿੱਚ ਅਸੀਂ ਘਰ ਲੋਹਾ ਨਹੀਂ ਲੈ ਕੇ ਆਉਣਾ, ਐਸ ਵਾਰ ਨਵਾਂ ਕੱਪੜਾ ਨਹੀਂ ਪਾਉਣਾ, ਐਸ ਵਾਰ ਅਸੀਂ ਘਰ ਸੋਨਾ ਨਹੀਂ ਲੈ ਕੇ ਆਉਣਾ। ਕਹਾਵਤਾਂ ਬਣਾ ਲਈਆਂ, ਬਦਕਿਸਮਤੀ ਵੇਖੋ ਸਾਡੀ ਪੰਜਾਬੀ ਦੇ ਵਿੱਚ ਵੀ ਕਹਾਵਤਾਂ ਬਣ ਗਈਆਂ, ਬੁੱਧ ਸ਼ਨਿਸ਼ਰ ਕੱਪੜਾ ਗਹਿਣਾ ਐਤਵਾਰ, ਕੱਪੜਾ ਪਾਉਣਾ ਤੇ ਬੁੱਧਵਾਰ ਸ਼ਨਿਸ਼ਵਾਰ ਪਾਓ, ਗਹਿਣਾ ਪਾਉਣਾ ਤੇ ਐਤਵਾਰ ਐਸਵਾਰ ਆਪਣੇ ਗਲ ਪਾਓ, ਕਹਿਣ ਦਾ ਭਾਵ ਕਰਮ ਕਾਂਡ ਵਾਰਾਂ ਨੂੰ ਵੀ ਵੰਡ ਲਿਆ ਸੀ, ਕਿਹੜੇ ਵਾਰ ਕਿਹੜਾ ਕੰਮ ਕਰਨਾ, ਕਿਹੜੇ ਵਾਰ ਕਿਹੜਾ ਕੰਮ ਕਰਨਾ, ਆਹ ਵਾਰ ਹੈ ਅੱਜ ਨਾ ਪਈ, ਅੱਜ ਸਿਰ ਨਾ ਲਈ ਕਿਤੇ। ਜਿਹੜੇ ਐਸੇ ਐਸੇ ਗੁਰਮੁਖ ਪਿਆਰੇ ਆ ਜਿਹੜੇ ਰੋਜ਼ ਸੁਬਹ ਉੱਠ ਕੇ ਸਵੇਰੇ ਕੇਸੀ ਇਸ਼ਨਾਨ ਕਰਦੇ, ਪਰਮਾਤਮਾ ਦੀ ਯਾਦ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਜੁੜਦੇ ਨੇ, ਐਸ ਦਿਸ਼ਾ ਵਾਲੇ ਪਾਸੇ ਨੂੰ ਮੂੰਹ ਕਰਕੇ ਨਹੀਂ ਚੱਲਣਾ, ਆ ਕੰਮ ਕਰਨਾ ਹੈ ਇਹ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਕੰਮ ਕਰਨਾ, ਸੂਰਜ ਵੱਲ ਨੂੰ ਮੂੰਹ ਕਰਕੇ, ਪੁਜਾਰੀ ਤੇ ਸੂਰਜ ਦੇ ਹੋਏ ਨਾ ਆਪਾਂ ਫਿਰ, ਤੇ ਸਿੱਖ ਤੇ ਉਸ ਅਕਾਲ ਪੁਰਖ ਦਾ ਪੁਜਾਰੀ ਹੈ ਜਿਹਨੇ ਪਤਾ ਨਹੀਂ ਕਿੰਨੇ ਸੂਰਜ ਤੇ ਕਿੰਨੇ ਚੰਦਰਮੇ ਬਣਾਏ। ਮਾਫ਼ ਕਰਿਓ, ਜਦੋਂ ਅਸੀਂ ਕਿਸੇ ਥਿੱਤ ਵਾਰ ਨੂੰ ਦੋਸ਼ ਦਿੰਦੇ ਹਾਂ ਨਾ, ਆਹ ਦਿਨ ਮਾੜਾ ਆ, ਆਹ ਦਿਨ ਚੰਗਾ, ਆਹ ਮਹੀਨਾ ਮਾੜਾ, ਆਹ ਮਹੀਨਾ ਚੰਗਾ ਆ, ਜੇ ਆਪਾਂ ਇਹਨਾਂ ਥਿੱਤਾਂ ਵਾਰਾਂ ਦੇ ਉੱਤੇ ਤੇ ਮਹੀਨਿਆਂ ਤੇ ਦੋਸ਼ ਦਿੰਦੇ ਹਾਂ, ਮਾੜੇ ਕਹਿੰਦੇ ਉਹਨਾਂ ਨੂੰ, ਤੇ ਸਾਧ ਸੰਗਤ ਇਹਦਾ ਭਾਵ ਉਹ ਮਾੜਾ ਜਿਹਨੇ ਇਹਨਾਂ ਨੂੰ ਬਣਾਇਆ ਆ। ਤੇ ਬਣਾਇਆ ਤੇ ਪਰਮੇਸ਼ਰ ਨੇ। ਕੋਈ ਚੀਜ਼ ਆਪਾਂ ਕਹੀਏ ਆਹ ਹੁਣ ਕੋਈ ਵਸਤੂ ਆ, ਆਪਾਂ ਆਖੀਏ ਆਹ ਜਿਹੜੀ ਚੀਜ਼ ਹੈ ਮਾੜੀ ਹੈ, ਆਹ ਟੇਬਲ ਵਧੀਆ ਨਹੀਂ ਬਣਿਆ, ਆਹ ਕੁਰਸੀ ਬਹੁਤ ਵਧੀਆ ਨਹੀਂ ਬਣੀ, ਆਹ ਜਿਹੜਾ ਬੈੱਡ ਹੈ ਬਹੁਤ ਵਧੀਆ ਨਹੀਂ ਬਣਿਆ, ਆਹ ਜਿਹੜਾ ਦਰਵਾਜ਼ਾ ਆਹ ਜਿਹੜਾ ਬੂਹਾ ਆ ਇਹ ਬਹੁਤ ਵਧੀਆ ਨਹੀਂ ਬਣਿਆ, ਮਾੜਾ ਵਾ। ਇਹਦਾ ਮਤਲਬ ਜਿਹੜਾ ਬਣਾਉਣ ਵਾਲਾ ਸੀ ਉਹ ਬਹੁਤਾ ਸਿਆਣਾ ਮਿਸਤਰੀ ਨਹੀਂ ਸੀ ਨਾ, ਜਿਹਨੇ ਇਸ ਨੂੰ ਘੜਿਆ ਆ ਉਹ ਬਹੁਤਾ ਸਿਆਣਾ ਅਕਲਮੰਦ ਨਹੀਂ ਸੀ। ਤੇ ਇਹ ਥਿੱਤਾਂ, ਇਹ ਵਾਰ, ਇਹ ਸੂਰਜ, ਇਹ ਚੰਦਰਮੇ, ਇਹ ਦਿਸ਼ਾਵਾਂ ਕਿਹਨੇ ਬਣਾਈਆਂ? ਵਾਹਿਗੁਰੂ ਨੇ। ਤੇ ਮਾੜਾ ਕੌਣ ਹੋਇਆ ਫਿਰ? ਬਣਾਉਣ ਵਾਲਾ। ਅਸੀਂ ਸਿੱਧਾ ਦੋਸ਼ ਰੱਬ ਦੇ ਉੱਤੇ, ਪਰਮੇਸ਼ਰ ਦੇ ਉੱਤੇ ਦੇ ਰਹੇ ਹਾਂ। ਖਿਮਾ ਕਰਿਓ, ਬੰਦਾ ਆਪਣੇ ਆਪ ਨੂੰ ਦੋਸ਼ੀ ਨਹੀਂ ਕਹਿੰਦਾ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਤੂੰ ਚੰਗਾ ਹੋ ਜਾਏ ਤੇ ਸਾਰਾ ਕੁਛ ਹੀ ਚੰਗਾ, ਤੂੰ ਧਰਮੀ ਹੋ ਜਾਏ ਤੈਨੂੰ ਸਾਰੇ ਦਾ ਸਾਰਾ ਕੁਝ ਹੀ ਸ਼ੁਭ ਲੱਗੇਗਾ। ਇਸ ਲਈ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਤੇ ਵੀ ਐਵੇਂ ਪੰਡਤਾਂ ਦੇ ਕੋਲੋਂ ਮਹੂਰਤ ਨਾ ਕਢਾਉਂਦੇ ਫਿਰਿਆ ਕਰੋ। ਐਵੇਂ ਟੇਵੇ ਵੇਖ ਵੇਖ ਕੇ ਤੇ ਟੇਵੇ ਬਣਾ ਕੇ ਕਰਮ ਕਾਂਡਾਂ ਤੇ ਪੰਡਤਾਂ ਤੇ ਬ੍ਰਾਹਮਣਾਂ ਦੇ ਪੁਜਾਰੀ ਨਾ ਬਣੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਓਟ ਲੈ ਕੇ, ਆਸਰਾ ਲੈ ਕੇ, ਸ਼ਬਦ ਦਾ ਸਹਾਰਾ ਲੈ ਕੇ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਓ। ਦੁਨੀਆਂ ਦਾ ਕੋਈ ਕਾਰਜ ਐਸਾ ਨਹੀਂ ਹੈ ਜਿਹੜਾ ਸਿਰੇ ਨਹੀਂ ਕਰ ਸਕਦਾ। ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ, ਉਹ ਇੱਕ ਬਚਨ ਕਿਹਾ ਕਰਦੇ ਸਨ, ਭਾਈ ਖਾਲਸਾ ਜੀ, ਜਿਸ ਦਾ ਕਾਰਜ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਨਹੀਂ ਸਰਿਆ, ਜਿਸ ਦੀ ਕੋਈ ਆਸਾ ਮਨਸਾ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਪੂਰੀ ਨਹੀਂ ਹੋਈ, ਜਿਸ ਨੂੰ ਕੋਈ ਦਾਤ ਗੁਰੂ ਗ੍ਰੰਥ ਸਾਹਿਬ ਕੋਲੋਂ ਨਹੀਂ ਆ ਕੇ ਮਿਲੀ, ਉਹ ਦੁਨੀਆਂ ਵਿੱਚ ਜਿੱਥੇ ਮਰਜ਼ੀ ਤੁਰਿਆ ਫਿਰੇ ਧੱਕੇ ਹੀ ਖਾਂਦਾ ਰਹੇਗਾ, ਭਟਕਦਾ ਹੀ ਰਹੇਗਾ। ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡੇ ਬੇਮੁੱਖ ਤੇ ਮਨਮੁੱਖ ਇਨਸਾਨ ਹੈ ਉਹ। ਭਾਵ ਜੋ ਤੈਨੂੰ ਚਾਹੀਦਾ ਗੁਰੂ ਦੀ ਸ਼ਰਨ ਵਿੱਚ ਆ, ਇਸ ਦਰ ਤੇ ਸਭ ਕੁਛ ਹੈ। ਆਪਣੀ ਸ਼ਰਧਾ ਤੇ ਭਾਵਨਾ ਦੇ ਵਿੱਚ ਕਮੀ ਸਮਝ ਕਿ ਮੇਰੇ ਵਿੱਚ ਕਮੀ ਹੈ, ਸਤਿਗੁਰ ਤੇ ਦਾਤਾਂ ਵੰਡੀ ਜਾਂਦਾ ਹੈ। ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ। ਜਿਸ ਦਾ ਆਪਣਾ ਮਾਲਕ ਇਤਨਾ ਮਹਾਨ ਤੇ ਸਾਰੇ ਗੁਣਾਂ ਵਿੱਚ ਸੰਪੂਰਨ ਤੇ ਰੱਬੀ ਨੂਰ ਹੋਵੇ, ਉਹ ਕਿਸੇ ਦੂਸਰੇ ਦੇ ਦਰਵਾਜ਼ੇ ਤੇ ਜਾਂਦਾ ਸ਼ੋਭਾ ਨਹੀਂ ਦਿੰਦਾ, ਸ਼ੋਭਦਾ ਨਹੀਂ ਹੈ। ਐਵੇਂ ਥਾਂ ਥਾਂ ਤੇ ਦਰ ਦਰ ਤੇ ਉੱਤੇ ਨਾ ਭਟਕਦਾ ਫਿਰ ਉਹ। ਗੁਰੂ ਦਿਆ ਸਿੱਖਾ ਗੁਰੂ ਦਾ ਹੋ ਜਾ। ਭਾਈ ਗੁਰਦਾਸ ਜੀ ਅਗਲੀ ਪੰਕਤੀ ਚ ਕਹਿ ਰਹੇ ਨੇ, ਵਾਲ ਛਾਲ ਕਰ ਵਿਸ਼ਵਾਸ ਲੱਖ, ਬਹੁ ਚੁੱਖੀ ਕਿਉਂ ਰਵੈ ਪਤਾਰਾ। ਕਹਿੰਦੇ ਵਾਲ ਛਾਲ ਕਰਕੇ ਲੱਖਾਂ ਪੁਰ ਭਰੋਸਾ ਰੱਖਣ ਨਾਲ ਤੇ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਵਾਲੀ ਜਿਹੜੀ ਬੇਸਵਾ ਆ ਉਹ ਆਪਣੇ ਭਰਤਾ ਨੂੰ, ਸ਼ੋਪਤੀ ਨੂੰ ਕੀ ਕੁਰੋਂ ਖੁਸ਼ ਕਰ ਸਕਦੀ ਹੈ? ਭਾਉ ਕਿੱਦਾਂ ਖੁਸ਼ ਕਰ ਸਕਦੀ ਹੈ? ਇਸ ਲਈ ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ ਦੇ ਵਿੱਚ ਪਏ ਤੇ ਥਾਂ ਥਾਂ ਤੇ ਭਟਕਦਿਆਂ ਨੂੰ ਭਾਈ ਗੁਰਦਾਸ ਜੀ ਨੇ ਵੇਸਵਾ ਨਾਲ ਤਸ਼ਬੀਹ ਦਿੱਤੀ ਹੈ। ਜੇ ਆਪਣੇ ਮਾਲਕ ਦਾ ਦਰ ਛੱਡਦਾ, ਆਪਣੇ ਪਤਾਰ, ਆਪਣੇ ਸ਼ਵ ਖਸਮ ਦਾ ਦਰ ਛੱਡਦਾ ਤੇ ਫਿਰ ਜੀਵਨ ਤੇਰਾ ਇਸ ਤਰ੍ਹਾਂ ਦਾ ਭੈੜਾ ਜੀਵਨ ਹੈ ਤੇਰਾ। ਅਖੀਰਲੀ ਪੰਕਤੀ ਵਿੱਚ ਤੱਤ ਦੀ ਗੱਲ ਦੱਸਦੇ ਹਨ, ਕੀ ਸਿੱਟਾ ਕੱਢਿਆ? ਗੁਰਮੁਖ ਸੁਖ ਫਲ ਪਾਰ ਉਤਾਰਾ। ਜਿਹੜੇ ਗੁਰਮੁਖ ਜਾਣੇ ਨਾ ਉਹ ਸੁਖ ਫਲ ਨੂੰ ਪ੍ਰਾਪਤ ਕਰਦੇ ਆ, ਇਸ ਕਰਕੇ ਪਾਰ ਉਤਾਰਾ ਪਾਉਂਦੇ ਨੇ। ਉਹ ਸੰਸਾਰ ਜਗਤ ਵਿੱਚ ਗੁਰੂ ਦੀ ਸ਼ਰਨ ਪਏ ਰਹਿੰਦੇ ਨੇ। ਭਾਵ ਸੁੱਖਾਂ ਦਾ ਫਲ ਉਹਨਾਂ ਨੂੰ ਹੀ ਮਿਲਦਾ, ਉਹਨਾਂ ਦਾ ਹੀ ਪਾਰ ਉਤਾਰਾ ਹੁੰਦਾ ਜਿਹੜੇ ਗੁਰਮੁਖ ਜਾਣਨੇ। ਭਾਵ ਕੀ ਹੈ ਤੱਤ ਦੀ ਗੱਲ? ਜਿਹੜੇ ਗੁਰੂ ਦੀ ਸ਼ਰਨ ਪਏ। ਇਸ ਲਈ ਜਿਹੜੇ ਲੋਕ ਗੁਰੂ ਦਾ ਭਰੋਸਾ ਛੱਡ ਕੇ ਹੋਰ ਸ਼ਗਨਾਂ ਤੇ ਜੋਤਸ਼ਾਂ ਦੇ ਵਿੱਚ ਫਸੇ ਹੋਏ ਉਹ ਲੋਕ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਨਹੀਂ ਰੱਖਦੇ। ਭਾਈ ਗੁਰਦਾਸ ਜੀ ਕਹਿੰਦੇ ਉਹ ਵੇਸਵਾ ਦੇ ਤੁੱਲ ਹਨ। ਆਪਣੇ ਸੱਚੇ ਭਰਤਾ ਖਸਮ ਸ਼ੋ ਅਕਾਲ ਪੁਰਖ ਦੇ ਆਨੰਦ ਤੋਂ ਉਹ ਖਾਲੀ ਹੈ, ਉਹ ਭਟਕ ਰਹੇ ਨੇ ਸੰਸਾਰ ਜਗਤ ਦੇ ਵਿੱਚ। ਸੋਈ ਸਾਸਤ ਸੌਣ ਸੋਏ ਜਿੱਤ ਜਪੀਏ ਹਰ ਨਾਉ। ਕਹਿਣ ਲੱਗੇ ਉਹੋ ਹੀ ਮਹੂਰਤ ਚੰਗਾ ਹੈ, ਉਹੋ ਹੀ ਦਿਨ ਚੰਗਾ, ਉਹੋ ਹੀ ਘੜੀ ਤੇ ਪਲ ਚੰਗੇ ਜਿਹੜੇ ਵੇਲੇ ਜਿੱਤ ਜਪੀਏ ਹਰ ਨਾਉ, ਜਿਹੜੇ ਵੇਲੇ ਅਸੀਂ ਨਾਮ ਜਪਦੇ ਹਾਂ। ਇੱਕ ਬੇਨਤੀ ਹੋਰ ਕਰਦੇ ਹਾਂ ਅਖੀਰ ਚ, ਸ਼ਗਨ ਆਪ ਸ਼ਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੈ। ਸ਼ਗਨ ਤੇ ਆਪ ਸ਼ਗਨ ਉਹਨਾਂ ਲੋਕਾਂ ਨੂੰ ਲੱਗਦੇ ਆ ਜਿਹੜੇ ਨਹੀਂ ਜਪਦੇ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਸਾਧ ਸੰਗਤ, ਜਿਹੜੇ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਸਾਰੇ ਕਰਮ ਕਾਂਡਾਂ ਵਿੱਚੋਂ ਨਿਕਲ ਕੇ ਇੱਕ ਦੇ ਉੱਤੇ ਹੀ ਭਰੋਸਾ, ਵਾਹਿਗੁਰੂ ਤੇ ਹੀ ਭਰੋਸਾ ਲੈ ਆਉਂਦੇ ਹਨ।